ਦੋਸਤੋ, ਮਾਪਿਆਂ ਨੂੰ, ਬਜ਼ੁਰਗਾਂ ਨੂੰ ਲੰਮਾ ਸਮਾਂ ਵੀਜ਼ਾ ਦਿਵਾਉਣ ਲਈ ਕੋਸ਼ਿਸ਼ਾਂ ਨੂੰ ਬੂਰ ਪਿਆ। ਕੋਲੀਸ਼ਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ 5 ਸਾਲ ਦਾ ਵੀਜ਼ਾ ਦਿਆ ਕਰਨਗੇ, ਅਤੇ ਉਸੇ ਗੱਲ ਦੇ ਮੱਦੇਨਜ਼ਰ ਉਹਨਾਂ ਨੇ 31 ਅਕਤੂਬਰ ਤੱਕ ਲੋਕਾਂ ਤੋਂ ਸੁਝਾਅ ਮੰਗੇ ਨੇ ਕਿ ਦੱਸੋ ਕਿਵੇਂ ਕੀਤਾ ਜਾਵੇ, ਕਿਹੜੇ ਅਸੂਲ ਜਾਂ ਕਿਹੜੇ ਨਿਯਮਾਂ ਤਹਿਤ ਇਹ ਵੀਜ਼ਾ ਦਿੱਤਾ ਜਾਵੇ। ਉਸ ਸਿਲਸਿਲੇ 'ਚ ਲੌਂਗ ਸਟੇ ਪਰੈਂਟਲ ਵੀਜ਼ਾ ਪਟੀਸ਼ਨ, ਉਹਦਾ ਝੰਡਾ ਚੁੱਕਣ ਵਾਲੇ, ਲੋਕਾਂ ਨੂੰ ਲਾਮਬੰਦ ਕਰਨ ਵਾਲੇ ਉਹਨਾਂ ਦੇ ਨੁਮਾਇੰਦੇ ਅਰਵਿੰਦ ਦੁੱਗਲ ਇਸ ਵਾਰ ਟੈਲੀਫੋਨ ਲਾਈਨ 'ਤੇ ਨੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ ਦੱਸੋ, ਕਿਹੜੇ ਅਹਿਮ ਨੁਕਤੇ ਵਿਚਾਰੇ ਜਾ ਰਹੇ ਨੇ ਕਮਿਊਨਿਟੀ 'ਚ? ਤੁਸੀਂ ਤਾਂ ਲੋਕਾਂ ਦੇ ਮੂੰਹ ਮੱਥੇ ਲੱਗਦੇ ਹੋ, ਬਜ਼ੁਰਗਾਂ ਤੋਂ ਵੀ ਭਾਵਨਾ ਲੈਂਦੇ ਰਹਿੰਦੇ ਹੋਵੋਗੇ, ਕਿਹੋ ਜੀ ਆਸ ਹੈ ਲੋਕਾਂ ਨੂੰ?
ਸਭ ਤੋਂ ਪਹਿਲਾਂ ਜੀ, ਇਹਨਾਂ ਦਾ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਹੈ, ਬੜਾ ਸਵਾਗਤਯੋਗ ਹੈ ਕਿ ਫਾਈਨਲੀ ਇਹਨਾਂ ਨੇ ਬੜੀ ਜਲਦੀ ਇਹਦੇ ਉੱਤੇ ਕੰਮ ਕੀਤਾ ਹੈ। ਕਿ ਇੱਥੇ ਕਮਿਊਨਿਟੀ ਪ੍ਰੈਸ਼ਰ ਜਿਹੜਾ ਬਹੁਤ ਜ਼ਿਆਦਾ ਟਾਈਮ ਤੋਂ ਚੱਲ ਰਿਹਾ ਸੀਗਾ ਇਲੈਕਸ਼ਨ ਦੇ ਦੌਰਾਨ ਵੀ, ਤੁਸੀਂ ਦੇਖਿਆ ਕਿ ਦੋਨੇ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਅਤੇ ਤੀਜੇ ਗ੍ਰੀਨਸ ਵੀ ਨੇ, ਇਹਨਾਂ ਨੇ ਵੀ ਸਾਰਿਆਂ ਨੇ ਖੁੱਲ੍ਹ ਕੇ ਇਸ ਮੁੱਦੇ ਨੂੰ ਸਪੋਰਟ ਕੀਤਾ ਹੈ। ਅਤੇ ਇਹਦੇ ਵਿੱਚ ਅੱਗੇ ਵੱਧ ਇਹਨਾਂ ਨੇ ਬੜਾ ਅੱਛਾ ਇੱਕ ਸਟੈਪ ਲਿਆ ਜੀ, ਕਿ ਇਹਨਾਂ ਨੇ ਕਮਿਊਨਿਟੀ ਜਿਹੜੀ ਫੀਡਬੈਕ ਮੰਗੀ ਹੈ ਪੇਰੈਂਟਸ ਵੀਜ਼ੇ ਦੇ ਉੱਤੇ, ਕਿ ਤੁਸੀਂ ਕਮਿਊਨਿਟੀ ਨੂੰ ਡਾਇਰੈਕਟਲੀ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਵੀਜ਼ਾ ਆਪਣੇ ਮਾਪਿਆਂ ਦੇ ਲਈ ਚਾਹੁੰਦੇ ਹੋ, ਜਿਹੜਾ ਕਿ ਮੈਂ ਪਰਸਨਲੀ ਸੋਚਦਾ ਕਿ ਬੜਾ ਹੀ ਇੱਕ ਅੱਛਾ ਸਟੈਪ ਹੈਗਾ। ਅਤੇ ਇਹਦੇ ਵਿੱਚ ਅਸੀਂ ਹੁਣ ਕਮਿਊਨਿਟੀ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਵੀ ਆਪਣੇ ਜਿਹੜੇ ਕੰਸਰਨ ਹੈਗੇ ਆ, ਜਿੱਦਾਂ ਕਮਿਊਨਿਟੀ ਦੇ ਕੰਸਰਨ, ਬੌਂਡ ਹੋ ਗਏ, ਇੰਸ਼ੋਰੈਂਸ ਹੋ ਗਏ, ਟਾਈਮ ਪੀਰੀਅਡ ਹੋ ਗਿਆ, ਕੰਟਰੀ ਰੀਪਲਾਈ ਪੀਰੀਅਡ ਜਿਹੜਾ ਹੈਗਾ ਵੀਜ਼ੇ ਦਾ, ਉਹਨੂੰ ਲੈ ਕੇ ਹੈਗੇ ਨੇ। ਅਤੇ ਅਸੀਂ ਕਮਿਊਨਿਟੀ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਜੀ, ਕਿ ਇਹ ਮੌਕਾ ਜਿਹੜਾ ਹੈ ਇਹਦਾ ਪੂਰਾ ਲਾਭ ਲਓ, ਅਤੇ ਇਹਨੂੰ ਤੁਸੀਂ ਆਪਣਾ ਟਾਈਮ ਸਿਰ ਇਹਨੂੰ ਭੇਜ ਦਿਓ, ਆਪਣੇ ਕੰਸਰਨ ਜੋ ਵੀ ਤੁਹਾਡੇ ਕੰਸਰਨ ਹੈਗੇ ਨੇ।
ਅਰਵਿੰਦ, ਕੀ ਤੁਹਾਨੂੰ ਲੱਗਦਾ ਕਿ ਨਿਯਮ ਸਖ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਨਿਯਮ ਸਖ਼ਤ, ਦੇਖੋ ਇਹ ਤਾਂ ਵਿਜ਼ਟਰ ਵੀਜ਼ਾ ਹੀ ਹੈ ਨਾ, ਜਿਹੜਾ ਆਲਰੇਡੀ ਸਾਨੂੰ ਮਿਲ ਰਿਹਾ ਸੀ, ਸਾਲ ਮੈਕਸੀਮਮ ਅਸੀਂ ਰਹਿ ਸਕਦੇ ਸੀ, 6 ਮਹੀਨੇ ਜਾਣ ਦੀ ਸਾਨੂੰ ਹੁੰਦਾ ਸੀ ਕਿ ਤੁਸੀਂ ਜਾਓ। ਹੁਣ ਇਹ ਵਿਜ਼ਟਰ ਵੀਜ਼ੇ ਨੂੰ ਜੇ ਅਸੀਂ ਇਹਦਾ ਸਟੇ ਦੇਖੀਏ, ਉਹ ਸਟੇ ਤਾਂ ਇਹ ਵਧਾ ਰਹੇ ਨੇ, ਉਸ ਦੇ ਨਾਲ ਚਲੋ ਬੌਂਡ ਦੀ ਮਨੀ ਵੀ ਲਿਆ ਰਹੇ ਨੇ ਜਾਂ ਕੰਪਲਸਰੀ ਇੰਸ਼ੋਰੈਂਸ ਲਿਆ ਰਹੇ ਨੇ, ਪਰ ਇੱਕ ਜਿਹੜਾ ਕੰਟੀਨਿਊ ਸਟੇ ਪੀਰੀਅਡ, ਜਿਹੜੀ ਸਾਡੀ ਡਿਮਾਂਡ ਸੀ ਕਿ ਲੌਂਗ ਸਟੇ ਵੀਜ਼ਾ ਜਿਹੜਾ ਹੈ ਪੇਰੈਂਟਸ ਦਾ ਕੀਤਾ ਜਾਵੇ, ਇਹ ਉਸ ਵੱਲ ਤਾਂ ਵੱਧਦੇ ਦਿਖ ਰਹੇ ਨੇ ਕਿ ਉਹਨੂੰ ਪੂਰਾ ਕਰਨ ਜਾ ਰਹੇ ਨੇ
ਜੀ। ਅਤੇ ਆਪਾਂ ਜੇ ਬੀਮੇ ਜਾਂ ਇੰਸ਼ੋਰੈਂਸ ਦੀ ਗੱਲ ਕਰੀਏ, ਕੋਈ ਉੜਦੀ ਖਬਰ ਸੁਣੀ ਹੋਵੇ ਤੁਸੀਂ? ਕਿਉਂਕਿ ਅਸੀਂ ਵੀ ਸਮੇਂ ਸਮੇਂ 'ਤੇ ਪਾਉਂਦੇ ਰਹੇ ਹਾਂ, ਆਪਣੇ SPS ਦੇ ਪੇਜ ਉੱਤੇ ਜਾਣਕਾਰੀ ਸਾਂਝੀ ਕਰਦੇ ਰਹੇ ਹਾਂ, ਕਿਹੜੇ 6 ਨੁਕਤੇ ਨੇ, ਕਿਹੜੇ 12 ਅਹਿਮ ਨੁਕਤੇ ਨੇ ਜਿਨ੍ਹਾਂ 'ਤੇ ਵਿਚਾਰਾਂ ਕੀਤੀਆਂ ਜਾ ਰਹੀਆਂ। ਸੁਣਨ 'ਚ ਇਹ ਵੀ ਆਇਆ ਕਿ ਹੋ ਸਕਦਾ ਇੱਦਾਂ ਹੋ ਜਾਵੇ ਕਿ ਜੋ ਬੀਮਾ ਵਾ ਉਹ ਭਾਰਤੀ ਕੰਪਨੀਆਂ ਦਾ ਨਹੀਂ, ਤੁਹਾਨੂੰ ਆਸਟ੍ਰੇਲੀਅਨ ਕੰਪਨੀਆਂ ਦਾ ਕਰਾਉਣਾ ਪਊਗਾ, ਜੋ ਕਿ ਬਹੁਤ ਜ਼ਿਆਦਾ ਮਹਿੰਗਾ।
ਡਿਪੈਂਡ ਕਰਦਾ ਜੀ ਇਸ ਦੇ ਉੱਤੇ, ਦੇਖੋ ਕਿ ਜਿਹੜੇ ਬੰਦੇ ਨੇ ਤਾਂ ਲੌਂਗ ਸਟੇ ਦੇ ਲਈ ਇੱਥੇ ਆਸਟ੍ਰੇਲੀਆ ਰਹਿਣਾ, ਜਿਹੜਾ 5 ਸਾਲ ਲਈ ਆ ਰਿਹਾ ਜਾਂ 4 ਸਾਲ ਲਈ ਆ ਰਿਹਾ ਹੈਗਾ, ਤੇ ਉਹ 'ਚ ਵੀਜ਼ੇ ਜੇ ਬੀਮੇ ਨੂੰ ਤੁਸੀਂ ਕੰਪੇਅਰ ਕਰੋ, ਠੀਕ ਹੈ, ਥੋੜਾ ਤੁਹਾਨੂੰ ਮਹਿੰਗਾ ਤਾਂ ਲੱਗ ਸਕਦਾ, ਪਰ ਮੇਰੇ ਹਿਸਾਬ ਨਾਲ ਕਿ ਲੈਣਾ ਤਾਂ ਉਹੀ ਵਰਥ ਹੈ ਕਿ ਜਿਹੜਾ ਤੁਹਾਨੂੰ ਲੋੜ ਪੈਣ ਤੇ ਤੁਹਾਡੀ ਜਿਹੜੀ ਮੰਗ ਆ ਉਹਨੂੰ ਪੂਰੀ ਕਰ ਸਕੇ। ਬੀਮਾ ਅਸੀਂ ਕਰਾਉਂਦੇ ਕਿ ਮੁਸ਼ਕਿਲ ਟਾਈਮ ਦੇ ਵਿੱਚ ਜਿਹੜਾ ਸਾਨੂੰ ਜਿਹੜੀ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਜਿਹੜੀ ਉਹ 'ਚ ਸਾਨੂੰ ਮਦਦ ਹੋ ਸਕੇ। ਹੁਣ ਤੁਸੀਂ ਵੀ ਕਮਿਊਨਿਟੀ 'ਚ ਰਹਿੰਦੇ ਹੋ, ਕਾਫੀ ਕੰਸਰਨਸ ਇਸ ਕੈਂਪੇਨ ਦੇ ਦੌਰਾਨ ਵੀ ਆਏ ਨੇ ਕਿ ਕਈ ਲੋਕਾਂ ਨੇ ਫੇਸਬੁੱਕ ਦੇ ਉੱਤੇ ਵੀ, ਪੇਜ ਦੇ ਉੱਤੇ ਵੀ ਲਿਖਿਆ, ਕਮੈਂਟਸ ਕੀਤੇ ਨੇ ਕਿ ਜਿਹੜੀਆਂ ਇੰਡੀਅਨ ਕੰਪਨੀਆਂ ਹੈਗੀਆਂ ਕਿ ਉਹ ਕਲੇਮ ਨਹੀਂ ਦੇ ਪਾਈਆਂ ਜਾਂ ਉੱਥੇ ਸਟਰਗਲ ਹੋਇਆ, ਤੇ ਕੁਛ ਕੰਪਨੀਆਂ ਦਾ ਪਿੱਛੇ ਜੇ ਇਹ ਵੀ ਸੁਣਨ ਆ ਰਿਹਾ, ਹਾਲਾਂਕਿ ਆਫਿਸ਼ਲੀ ਸਾਡੇ ਕੋਲ ਇਸ ਬਾਰੇ ਕੁਛ ਵੀ ਨਹੀਂ ਹੈ, ਕਿ ਕੁਛ ਕੰਪਨੀਆਂ ਨੂੰ ਇੰਸ਼ੋਰੈਂਸ ਨੂੰ ਕਹਿੰਦੇ ਉਹਨਾਂ ਨੇ ਮਨਾ ਵੀ ਕੀਤਾ ਕਿ ਜੀ ਨਹੀਂ ਅਸੀਂ ਇਹਨੂੰ ਨਹੀਂ ਲੈਂਦੇ। ਤੇ ਇਸ ਕਰਕੇ ਕਿ ਜੇ ਗਵਰਨਮੈਂਟ ਦੇ ਕੰਸਰਨ ਜਿਹੜੇ ਹੈਗੇ ਕਿ ਉਹ ਚਾਹੁੰਦੇ ਨੇ ਕਿ ਜੀ ਹੈਲਥ ਸਿਸਟਮ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਬਰਡਨ ਨਾ ਪਵੇ।
ਤੇ ਕੁਛ ਲੋਕਾਂ ਨੇ ਇਹ ਵੀ ਅੰਦਾਜ਼ੇ ਲਾਏ ਆ ਕਿ ਹੋ ਸਕਦਾ ਇਹ ਜਿਹੜੇ ਵੀਜ਼ੇ 5-5 ਸਾਲ ਦੇ ਦਿੱਤੇ ਜਾਣੇ ਆ ਸਿਰਫ ਇਹ ਅਮੀਰ ਲੋਕਾਂ ਦੇ ਹੱਥ ਪੱਲੇ ਹੀ ਪੈਣ, ਕਿਉਂਕਿ ਹੋ ਸਕਦਾ ਬੌਂਡ ਮਨੀ ਜ਼ਿਆਦਾ ਕਰ ਦਿੱਤੀ ਜਾਵੇ ਜਾਂ ਪੈਸੇ ਵਧਾ ਦਿੱਤੇ ਜਾਣ।
ਦੇਖੋ ਜਦੋਂ ਅਸੀਂ ਇਹ ਡਿਮਾਂਡ ਰੱਖੀ ਸੀ, ਅਸੀਂ ਬੌਂਡ ਮਨੀ ਦੇ ਨਾਲ ਮਨੀ ਨਹੀਂ ਰੱਖੀ ਸੀ, ਕਿਉਂਕਿ ਦੇਖੋ ਆਪਾਂ ਤਾਂ ਆਪਣੇ ਪੇਰੈਂਟਸ ਦੀ ਕੇਅਰ ਕਰੀ ਦੀ ਹੈ ਸਾਰੀ, ਬਾਕੀ ਗੌਰਮੈਂਟ ਦੇ ਜਿਹੜੇ ਕੰਸਰਨ ਸੀਗੇ, ਭਾਵੇਂ ਉਹ ਜਦੋਂ ਅਸੀਂ ਲੇਬਰ ਨਾਲ ਬੈਠੇ ਸੀਗੇ ਤੇ ਲੇਬਰ ਪਾਰਟੀ ਦੇ ਜਿਹੜੇ ਜਿਹੜੇ ਸ਼ੈਡੋ ਇਮੀਗ੍ਰੇਸ਼ਨ ਮਿਨਿਸਟਰ ਵਿਚਲ ਮਾਲ ਸੋਹਣੀ ਹੈਗੇ ਆ, ਤੇ ਉਹਨਾਂ ਦੇ ਵੀ ਕੰਸਰਨ ਸੀਗੇ ਜਿਹੜੇ ਕਿ ਵੀ ਐਲਡਰੀ ਅਬਿਊਜ਼ ਹੋ ਜਾਂਦਾ ਕਿਸੇ ਵੇਲੇ, ਫੈਮਿਲੀ ਡਿਸਪਿਊਟ ਹੁੰਦਾ ਤੇ ਪੇਰੈਂਟਸ ਜਿਹੜੇ ਹੈਗੇ ਆ, ਤੇ ਉਸ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਦੇਖਭਾਲ ਹੋਏਗੀ ਜਾਂ ਉਹ ਜਿਹੜਾ ਕੰਸਰਨ ਹੈਗਾ ਉਹ ਉਹਨਾਂ ਦਾ ਜਿਹੜਾ ਕੰਸਰਨ ਸੀ ਉਸ ਚੀਜ਼ ਨੂੰ ਲੈ ਕੇ ਬੌਂਡ ਮਨੀ ਉਹਨਾਂ ਵੱਲੋਂ ਸ਼ਾਮਿਲ ਕੀਤੀ ਗਈ ਸੀ, ਇਹ ਸਾਡੇ ਕਿਸੇ ਵੀ ਕਲੋਜ਼ ਦੇ ਵਿੱਚ ਨਹੀਂ ਸੀਗੀ। ਤੇ ਅਸੀਂ ਹੁਣ ਜਿਹੜੀ ਗੌਰਮੈਂਟ ਦੀ, ਜੇ ਤੁਸੀਂ ਹੁਣ ਇਹਨਾਂ ਦੀ ਫੈਡਰਲ ਗੌਰਮੈਂਟ ਦੀ ਵੀ ਜਿਹੜੀ ਲਿਬਰਲ ਗੌਰਮੈਂਟ ਦੀ ਵੀ ਆ ਰਹੇ ਆ ਬਿਆਨ, ਤੇ ਉਸ ਦੇ ਵਿੱਚ ਵੀ ਮਤਲਬ ਇੰਡੀਕੇਸ਼ਨ ਹੈਗੀਆਂ ਬੌਂਡ ਮਨੀ ਦੀਆਂ ਉੱਤੇ, ਜਿਹੜੀਆਂ ਇਹਨਾਂ ਨੇ ਸਟੇਟਮੈਂਟਸ ਪਹਿਲਾਂ ਵੀ ਦਿੱਤੀਆਂ ਇਲੈਕਸ਼ਨ ਦੇ ਦੌਰਾਨ ਕਿ ਬੌਂਡ ਮਨੀ ਹੋਏਗੀ। ਤੇ ਸਾਡੀ ਰਿਕੁਐਸਟ ਇਹੀ ਰਹੇਗੀ ਕਿ ਅੱਬਲ ਤਾਂ ਬੌਂਡ ਮਨੀ ਨਾ ਹੋਵੇ, ਜਿੱਦਾਂ ਕਿ ਅਸੀਂ ਲੇਬਰ ਪਾਰਟੀ ਨੂੰ ਵੀ ਕਿਹਾ ਸੀਗਾ, ਤੇ ਬਾਏ ਚਾਂਸ ਜੇ ਬੌਂਡ ਮਨੀ ਲਿਆਉਣੀ ਵੀ ਪੈਂਦੀ ਹੈ ਤਾਂ ਇਹਨੂੰ ਮਿਨੀਮਮ ਤੇ ਅਫੋਰਡੇਬਲ ਕਰਕੇ ਰੱਖਿਆ ਜਾਵੇ, ਤਾਂ ਕਿ ਇਹ ਸਿਰਫ ਉਹੀ ਨਾ ਹੋਵੇ ਕਿ ਸਿਰਫ ਅਮੀਰ ਬੰਦਾ ਜਿਹੜਾ ਹੈਗਾ ਉਹੀ ਇਹਨੂੰ ਅਫੋਰਡ ਕਰ ਸਕੇ ਤੇ ਆਮ ਜਿਹੜੇ
ਉਹਦੇ ਤੋਂ ਫਿਰ ਆਮ ਭਾਈਚਾਰਾ, ਆਮ ਲੋਕ ਜਾਂ ਜਿਹੜੇ ਲੋਕ ਵੀਜ਼ਾ ਪਾਉਣਾ ਚਾਹੁੰਦੇ ਆ ਉਹ ਫਿਰ ਇਸ ਕੇਸ ਟੂ ਕੇਸ ਅੱਖਰ ਨੂੰ ਕਿੱਦਾਂ ਲੈਂਦੇ ਆ?
ਕੇਸ ਟੂ ਕੇਸ ਅੱਖਰ ਦਾ ਤਾਂ ਅਸੀਂ ਪਹਿਲਾਂ ਵੀ ਮਤਲਬ ਵਿਰੋਧ ਕੀਤਾ ਹੈਗਾ ਕੈਂਪੇਨ ਦੇ ਦੌਰਾਨ ਵੀ, ਕਿ ਵੀ ਇਹ ਮਤਲਬ ਵੀ ਇਹ ਤਾਂ ਫਿਰ ਸਰਟਨਟੀ ਨਹੀਂ ਨਾ ਰਹੀ ਇਸ ਦੇ ਵਿੱਚ ਕੋਈ ਕਿ ਕਿਹਨੂੰ ਮਿਲੇਗਾ ਕਿਹਨੂੰ ਨਹੀਂ ਮਿਲੇਗਾ। ਤੇ ਸਾਡੀ ਰਿਕੁਐਸਟ ਆ ਗਵਰਨਮੈਂਟ ਨੂੰ ਇਹੀ ਹੈ ਕਿ ਜਦ ਤੁਸੀਂ ਆਪਣਾ ਬੌਂਡ ਵੀ ਕਹਿ ਰਹੇ ਹੋ, ਤੁਸੀਂ ਇੰਸ਼ੋਰੈਂਸ ਵੀ ਕਹਿ ਰਹੇ ਹੋ, ਤਾਂ ਫਿਰ ਕੇਸ ਟੂ ਕੇਸ ਦਾ ਕੋਈ ਮਤਲਬ ਮੇਰੇ ਹਿਸਾਬ ਨਾਲ ਤਾਂ ਨਹੀਂ ਰਹਿ ਜਾਂਦਾ, ਕਿਉਂਕਿ ਜਦਕਿ ਜਦ ਸਾਰੀਆਂ ਸ਼ਰਤਾਂ ਹੀ ਤੁਹਾਡੀਆਂ ਮੰਨ ਰਹੇ ਹਾਂ ਅਸੀਂ, ਤੇ ਫਿਰ ਕੇਸ ਟੂ ਕੇਸ ਦਾ ਕੀ ਉਸ ਦੇ ਵਿੱਚ ਗਵਰਨਮੈਂਟ ਕੀ ਦੇਖਣਾ ਚਾਹੁੰਦੀ ਉਹ ਤਾਂ ਹੁਣ ਉਹੀ ਬੈਟਰ ਦੱਸ ਸਕਦੇ ਨੇ। ਤੇ ਅਸੀਂ ਤਾਂ ਇਸਦਾ ਵੀ ਵਿਰੋਧ ਕਰ ਰਹੇ ਹਾਂ ਕਿ ਕੇਸ ਟੂ ਕੇਸ ਨਾ ਹੋਵੇ, ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਤੇ ਉਹਨਾਂ ਦੇ ਮਾਪਿਆਂ ਦੇ ਬੇਸ ਦੇ ਉੱਤੇ ਤੇ ਜੋ ਬਾਕੀ ਕੰਡੀਸ਼ਨਸ ਪੂਰੀਆਂ ਕਰਦੇ ਨੇ, ਹੈਲਥ ਦੀ ਹੋ ਗਈ ਜਾਂ ਜੋ ਵੀ ਹੈ, ਤੇ ਉਸ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਏ, ਸਾਰਿਆਂ ਨੂੰ ਦਿੱਤਾ ਜਾਏ।
ਤੇ ਅਰਵਿੰਦ, ਮੈਂ ਇੱਥੇ ਇਹ ਵੀ ਪੁੱਛਣਾ ਚਾਹੁੰਦਾ ਕਿ ਇੱਕ ਜਿਹੜਾ ਨੁਕਤਾ ਵਾਰ ਵਾਰ ਉਠਾਇਆ ਜਾ ਰਿਹਾ ਉਹ ਇਹ ਵੀ ਆ ਕਿ ਜਿਹੜੇ ਮਾਪੇ ਆਉਂਦੇ ਆ ਇੱਥੇ ਉਹਨਾਂ ਦੀ ਉਮਰ ਦੀ ਕੀ ਹੱਦ ਹੋਵੇ, ਕਿਉਂਕਿ ਆਸਟ੍ਰੇਲੀਅਨ ਪੁਆਇੰਟ ਆਫ ਵਿਊ ਤੋਂ ਵੀ ਆਪਾਂ ਨੂੰ ਦੇਖਣਾ ਪੈਣਾ ਜੇ ਬਹੁਤ ਜ਼ਿਆਦਾ ਬਿਰਧ ਨੇ ਤਾਂ ਉਹਨਾਂ ਦਾ ਮੈਡੀਕਲ ਟੈਸਟ ਵੀ ਕਈ ਵਾਰ ਮੈਡੀਕਲ ਕੰਡੀਸ਼ਨਸ ਹੀ ਪੂਰੀਆਂ ਨਹੀਂ ਕਰਦੇ, ਤਾਂ ਫਿਰ ਇੱਥੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਸਿਹਤ ਸੁਵਿਧਾਵਾਂ ਦੇਣੀਆਂ ਆਪਣੇ ਆਪ 'ਚ ਇੱਕ ਔਖਾ ਕੰਮ ਹੋਊਗਾ।
ਜੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਨਾਲੇ ਏਜ ਜਿੱਥੇ ਜਿਹੜਾ ਹੈ ਕਿ ਜੇ ਇਹ ਉਹਦੀ ਏਜ ਕ੍ਰਾਈਟੇਰੀਆ ਸੈੱਟ ਕਰ ਦਿੰਦੇ ਨੇ ਜੀ ਕਿ 65-70 ਸਾਲ ਜਾਂ ਉਹ ਜ਼ਿਆਦਾ, ਉਹ ਫਿਰ ਤਾਂ ਬਹੁਤ ਹਾਰਡ ਹੋ ਜਾਏਗਾ ਸਾਰਿਆਂ ਦੇ ਲਈ। ਅਤੇ ਨਾਲੇ ਜਿਹੜੇ ਗ੍ਰੈਂਡ ਪੇਰੈਂਟਸ ਆ, ਜਿੱਦਾਂ ਕਿ ਸਾਰੇ ਅਸੀਂ ਸਾਰੇ ਕਹਿੰਦੇ ਹਾਂ ਕਿ ਜੀ ਕਿ ਜਿਹੜੇ ਛੋਟੇ ਸਾਡੇ ਬੱਚੇ ਉਹਨਾਂ ਨੂੰ ਵੀ ਗ੍ਰੈਂਡ ਪੇਰੈਂਟਸ ਨਾਲ ਖੇਡਣ ਦਾ ਜਿਹੜਾ ਹੋਣਾ ਚਾਹੀਦਾ, ਨੈਚੁਰਲੀ ਜੇ ਉਹ ਏਜ ਨਹੀਂ ਜ਼ਿਆਦਾ ਲਗਾ ਦੇਣਗੇ ਕਿ ਉਹ ਜਿਹੜਾ ਟਾਈਮ ਬੱਚਿਆਂ ਦਾ ਵੈਲਿਊਏਬਲ ਆਪਣੇ ਦਾਦਾ ਦਾਦੀ ਨਾਲ ਸਪੈਂਡ ਕਰਨ ਦਾ, ਨਾਨਾ ਨਾਨੀ ਨਾਲ ਸਪੈਂਡ ਕਰਨ ਦਾ, ਤੇ ਉਹ ਤਾਂ ਉਹ ਤੋਂ ਵਾਂਝੇ ਹੀ ਰਹਿ ਜਾਣਗੇ। ਤੇ ਅਸੀਂ ਤਾਂ ਇਹੀ ਕਹਾਂਗੇ ਕਿ ਜੀ ਹਰ ਪੇਰੈਂਟਸ ਨੂੰ ਦਿੱਤਾ ਜਾਏ, ਏਜ ਲਿਮਿਟ ਦੇ ਵਿੱਚ ਤੁਸੀਂ ਨਾ ਇਸ ਦੇ ਵਿੱਚ ਨਾ ਹੀ ਰੱਖੋ, ਤਾਂ ਕਿ ਜਿਹੜੇ ਬੱਚੇ ਆ ਜਿਹੜੀ ਉਹਨਾਂ ਨੂੰ ਬਚਪਨ 'ਚ ਆਪਣੇ ਦਾਦਾ ਦਾਦੀ ਦੀ ਲੋੜ ਹੈ, ਕਹਾਣੀਆਂ ਦੀ ਲੋੜ ਹੈ, ਉਹ ਉਹਨਾਂ ਨੂੰ ਪੂਰੀ ਮਿਲ ਸਕੇ।
ਤੇ ਜਿਹੜੀ ਇੱਕ ਅੰਗਰੇਜ਼ੀ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਕਿ ਇੰਗਲਿਸ਼ ਲੈਂਗੁਏਜ ਟੈਸਟ ਹੋ ਜਾਵੇ, ਉਹ ਤਾਂ ਫਿਰ ਆਪਣੇ ਆਪ 'ਚ ਇੱਕ ਬੜਾ ਔਖਾ ਕੰਮ ਹੋ ਜਾਊਗਾ।
ਉਹ ਤਾਂ ਫਿਰ ਗੱਲ ਉਹੀ ਹੋ ਗਈ ਨਾ ਜੀ, ਚੰਦਰਮਾ ਨੂੰ ਹੱਥ ਲਾਇਓ ਫਿਰ ਜੋ ਚਾਹੁੰਦੇ ਹੋ ਲੈ ਲਓ, ਫਿਰ ਉਹੀ ਵਾਲੀ ਗੱਲ ਹੋ ਜਾਏਗੀ। ਇੰਗਲਿਸ਼ ਟੈਸਟ ਤਾਂ ਦੇਖੋ ਜੀ, ਮੋਸਟ ਆਫ ਦਾ ਮਾਈਗ੍ਰੈਂਟ ਜਿਹੜੇ ਹੈਗੇ ਆ ਅੰਡਰ ਡਿਵੈਲਪ ਕੰਟਰੀਜ਼ ਤੋਂ, ਇਧਰਲੀ ਨੋਨ ਸਪੀਕਿੰਗ ਇੰਗਲਿਸ਼ ਕੰਟਰੀਜ਼ ਤੋਂ ਵੀ ਹੈਗੇ ਨੇ, ਠੀਕ ਹੈ ਨਾ ਜੀ। ਤੇ ਜੇ ਹੁਣ 60-65 ਸਾਲ ਦੀ ਉਮਰ 'ਚ ਉਹ ਕਿੱਥੋਂ ਇੰਗਲਿਸ਼ ਟੈਸਟ ਪਾਸ ਕਰਨਗੇ, ਤੇ ਉਹ ਫਿਰ ਕੋਈ ਗੱਲ ਮਤਲਬ ਰਹਿ ਨਹੀਂ ਜਾਂਦੀ ਇਸ ਵੀਰੇ। ਤੇ ਮੈਨੂੰ ਉਮੀਦ ਹੈ ਕਿ ਗੌਰਮੈਂਟ ਇਸ ਚੀਜ਼ ਨੂੰ ਈਵਨ ਕਿ ਕੰਸਿਡਰ ਵੀ ਨਾ ਹੀ ਕਰੇ ਤਾਂ ਅੱਛਾ ਹੈ।
SBS Radio. ਤੇ ਅਰਵਿੰਦ, ਕਈ ਵਾਰ ਅਣਹੋਣੀ ਹੋ ਜਾਂਦੀ ਆ, ਕੋਈ ਇਹੋ ਜਿਹੀ ਗੱਲ ਹੋ ਜਾਂਦੀ ਆ, ਮੰਨ ਲਓ ਮਾਪੇ ਇੱਥੇ ਆਉਂਦੇ ਆ, ਉਹਨਾਂ ਨੂੰ ਅਬਿਊਜ਼ ਦਾ ਸਾਹਮਣਾ ਕਰਨਾ ਪੈਂਦਾ, ਜਾਂ ਮੰਨ ਲਓ ਰੱਬ ਨਾ ਕਰੇ ਸਪੌਂਸਰ ਦੀ ਜਾਣ ਚੱਕ ਜਾਂ ਅਚਨਚੇਤ ਕੋਈ ਮੌਤ ਹੋ ਜਾਵੇ, ਕੀ ਕੁਛ ਪਤਾ ਲੱਗਿਆ ਕਿ ਉਸ ਸਿਲਸਿਲੇ 'ਚ ਕੀ ਹੋਊਗਾ, ਜਾਂ ਉਹਨਾਂ ਮਾਪਿਆਂ ਨੂੰ ਫਿਰ ਇੱਥੇ PR ਦੇ ਰਾਹ ਖੋਲ੍ਹੇ ਜਾਣਗੇ ਜਾਂ ਨਹੀਂ? ਹੈ ਤਾਂ ਸਾਰਾ ਕੁਛ ਲਿੰਬੂ 'ਚ ਹੀ, ਹਜੇ ਕੁਛ ਸਪਸ਼ਟ ਨਹੀਂ ਹੋ ਸਕਿਆ, ਪਰ ਤੁਸੀਂ ਕੋਈ ਆਪਣੀ ਤਜਵੀਜ਼ ਦਿੱਤੀ ਹੋਵੇ।
ਇਸ ਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਗੌਰਮੈਂਟ ਦਾ ਕੰਸਰਨ ਹੈਗਾ ਕਿ ਜੇ ਸਪੌਂਸਰ ਦੀ ਕੱਲ੍ਹ ਨੂੰ ਡੈਥ ਹੋ ਜਾਂਦੀ ਹੈ, ਉਹਨਾਂ ਨੇ ਲਿਖਿਆ ਆਪਣੇ ਜਿਹੜਾ ਡਿਸਕਸ਼ਨ ਪੇਪਰਸ ਦੇ ਉੱਤੇ ਨਾ, ਤੇ ਉਸਦੇ ਵਿੱਚ ਜਿਹੜਾ ਵੀ ਤੁਸੀਂ ਜਿਹੜੀ ਸਪੌਂਸਰਸ਼ਿਪ ਹੈ ਉਸਦਾ ਕੀ ਹੋਏਗਾ ਜਿਹੜੀ ਪੇਰੈਂਟਸ ਦੀ ਤੁਸੀਂ ਕਰਨੀ ਹੈਗੀ ਹੈ। ਤੇ ਸਾਡਾ ਇਹ ਮੰਨਣਾ ਹੈ ਕਿ ਜੀ ਉਸ ਮਤਲਬ ਦੁਖਦਾਈ ਘੜੀ ਦੇ ਵਿੱਚ ਜਿਹੜਾ ਹੈ ਕਿ ਜਿਹੜਾ ਵੈਰੀ ਨੈਕਸਟ ਮਤਲਬ ਫੈਮਿਲੀ ਮੈਂਬਰ ਹੈ ਉਹਨੂੰ ਮਤਲਬ ਹੱਥ ਹੋਣਾ ਚਾਹੀਦਾ ਉਹ ਪੇਰੈਂਟ ਨੂੰ ਸਪੌਂਸਰ ਜਿਹੜੀ ਸਪੌਂਸਰਸ਼ਿਪ ਹੈ ਕੰਟੀਨਿਊ ਕਰਨ ਦਾ। ਤੇ ਵਰਸਟ ਕੇਸ ਸਿਨਾਰੀਓ ਦੇ ਵਿੱਚ ਤੇ ਗੌਰਮੈਂਟ ਨੇ ਹਿਊਮੈਨਿਟੇਰੀਅਨ ਆਧਾਰ ਦੇ ਉੱਤੇ ਜੇ ਕੋਈ ਫੈਸਲੇ ਲੈਣੇ ਵੀ ਪੈਂਦੇ ਆ, ਭਾਵੇਂ ਉਹ ਪਰਮਾਨੈਂਟ ਰੈਜ਼ੀਡੈਂਸੀ ਉਹਨਾਂ ਦੀ ਜਾਂ ਕੁਛ ਵੀ ਹੈ ਇਸ ਤਰ੍ਹਾਂ, ਕਿਉਂਕਿ ਇਹ ਬਹੁਤ ਰੇਅਰ ਟੂ ਰੇਅਰ ਕੇਸਿਸ ਹੋਣਗੇ, ਤੇ ਉਸ ਬਾਰੇ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਦੇਖੋ ਉਸ ਵੇਲੇ ਉਸ ਫੈਮਿਲੀ ਨੂੰ ਆਪਣੇ ਮਾਪਿਆਂ ਦੀ ਸਭ ਤੋਂ ਜ਼ਿਆਦਾ ਆਪਣੇ ਬਜ਼ੁਰਗਾਂ ਦੀ ਸਭ ਤੋਂ ਜ਼ਿਆਦਾ ਲੋੜ ਹੋਏਗੀ।
ਤੇ ਅਰਵਿੰਦ, ਮੈਂ ਜਾਂਦੀ ਵਾਰ ਦਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਸਕੇਲ ਤੇ ਸਕੋਪ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿੰਨੇ ਕੁ ਲੋਕਾਂ ਨੂੰ ਇਸ ਵਕਤ ਨੁਮਾਇੰਦਗੀ ਦੇ ਰਹੇ ਹੋ, ਕਿੰਨੇ ਕੁ ਲੋਕ ਤੁਹਾਡੇ ਇਨ ਟੱਚ ਨੇ, ਕਿੰਨੇ ਕੁ ਬਜ਼ੁਰਗ, ਕਿੰਨੇ ਕੁ ਬੱਚੇ ਤੁਹਾਡੇ ਨਾਲ ਸੰਪਰਕ 'ਚ ਨੇ ਤੇ ਉਹ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਨੂੰ ਰੈਪ੍ਰਜੈਂਟ ਕਰੋ?
ਦੇਖੋ ਜਦੋਂ ਇੱਕ ਕੈਂਪੇਨ ਇਹ ਸਭ ਸ਼ੁਰੂ ਹੋਇਆ ਸੀ ਇੱਕ ਪਟੀਸ਼ਨ ਤੋਂ, ਜਿਸਦੇ ਉੱਤੇ ਤਕਰੀਬਨ 30,000 ਦੇ ਕਰੀਬ ਸਾਡੇ ਕੋਲ ਲੋਕ ਜੁੜੇ ਨੇ ਜਿਹਨਾਂ ਨੇ ਸਿਗਨੇਚਰ ਕੀਤੇ ਨੇ। ਉਸ ਤੋਂ ਬਾਅਦ ਪਟੀਸ਼ਨ ਰਿਜੈਕਟ ਹੋਣ ਤੋਂ ਬਾਅਦ ਇਹਨੇ ਕੈਂਪੇਨ ਦਾ ਰੂਪ ਰਿਹਾ। ਇਸ ਵੇਲੇ ਸਾਡੇ ਕੋਲ ਫੇਸਬੁੱਕ ਪੇਜ ਜਿਹੜਾ ਉਹਦੇ ਉੱਤੇ 30,000 ਬੰਦਾ ਹੈ, ਤੇ ਜਿਹੜਾ ਗਰੁੱਪ ਹੈ ਉਹਦੇ ਵਿੱਚ 40,000 ਬੰਦਾ। ਤੇ ਅਸੀਂ ਸਾਨੂੰ ਰੈਗੂਲਰਲੀ ਜਿਹੜੇ ਹੈ ਕਿ ਇਹਦੇ ਉੱਤੇ ਮੈਸੇਜ ਆਉਂਦੇ ਰਹਿੰਦੇ ਨੇ ਵੀ ਕਿੱਦਾਂ ਕਰੀਏ, ਕੀ ਕਰੀਏ, ਸਾਡੀ ਆਹ ਪ੍ਰੋਬਲਮ ਹੈ। ਬਾਕੀ ਅਸੀਂ ਸਭ ਨੂੰ ਇੱਕੋ ਹੀ ਗੱਲ ਕਹਿ ਰਹੇ ਹਾਂ ਕਿ ਵੀ ਅਸੀਂ ਆਪਣੇ ਕੰਸਰਨ ਗੌਰਮੈਂਟ ਨੂੰ ਲਿਖ ਕੇ ਭੇਜ ਰਹੇ ਹਾਂ, ਜੇ ਤੁਸੀਂ ਸਾਡੇ ਕੰਸਰਨ ਨਾਲ ਸਹਿਮਤ ਹੋ ਤੁਸੀਂ ਇਹਨਾਂ ਨੂੰ ਵੀ ਭੇਜ ਸਕਦੇ ਹੋ। ਬਾਕੀ ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਆਪਣੇ ਕੰਸਰਨ ਜੋ ਵੀ ਤੁਹਾਡੇ ਬੌਂਡ ਮਨੀ ਨੂੰ ਲੈ ਕੇ ਇੰਸ਼ੋਰੈਂਸ ਨੂੰ ਲੈ ਕੇ ਜਾਂ ਤੁਹਾਡੇ ਕੰਟਰੀ ਸਟੇ ਪੀਰੀਅਡ, ਕੰਟਰੀ ਆਊਟ ਪੀਰੀਅਡ, ਰੀ ਅਪਲਾਈਂਗ ਪੀਰੀਅਡ ਹੈ, ਜਿੰਨੇ ਵੀ ਹੈ ਉਹਨੂੰ ਲਿਖੋ, ਘੱਟੋ ਘੱਟ ਲਿਖੋ ਜ਼ਰੂਰ ਗੌਰਮੈਂਟ ਨੂੰ ਜੋ ਵੀ ਤੁਹਾਡਾ ਕੰਸਰਨ ਹੈ। ਜੇ ਤੁਹਾਨੂੰ ਸਾਡੇ ਕੰਸਰਨਸ ਅੱਛੇ ਲੱਗਦੇ ਨੇ ਕਿ ਜਿਹੜੇ ਅਸੀਂ ਲਿਖੇ ਨੇ, ਸਾਡਾ ਫੀਡਬੈਕ ਅੱਛਾ ਲੱਗਦਾ, ਤੁਸੀਂ ਉਹਨੂੰ ਵੀ ਕਾਪੀ ਕਰ ਸਾਨੂੰ ਉਮੀਦ ਹੈ ਕਿ ਅਸੀਂ ਇਸਦਾ ਜਲਦੀ ਹੀ ਹੱਲ ਕਰ ਲਾਂਗੇ ਤੇ ਸਾਰਿਆਂ ਲਈ ਇੱਕ ਅੱਛਾ ਵੀਜ਼ਾ ਜਿਹੜਾ ਪੇਰੈਂਟਸ ਨੂੰ ਲੈ ਕੇ ਅਫੋਰਡੇਬਲ ਵੀਜ਼ਾ ਗਵਰਨਮੈਂਟ ਇੰਟਰੋਡਿਊਸ ਕਰੇਗੀ, ਅਸੀਂ ਉਮੀਦ ਇਹੀ ਕਰਦੇ ਹਾਂ।
ਜੀ ਅਰਵਿੰਦ, ਬਹੁਤ ਬਹੁਤ ਮਿਹਰਬਾਨੀ, ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ।
ਪ੍ਰੀਤਿੰਦਰ ਜੀ ਸ਼ੁਕਰੀਆ ਤੁਹਾਡਾ ਤੇ ਸਾਰੇ ਉਹਨਾਂ ਸਪੋਰਟਰਸ ਦਾ ਜਿਨ੍ਹਾਂ ਨੇ ਥਰੂ ਆਊਟ ਇਸ ਕੈਂਪੇਨ ਸਾਨੂੰ ਜਿਹੜੀ ਪੂਰੀ ਸਪੋਰਟ ਦਿੱਤੀ ਤੇ ਜਿਸ ਦੇ ਕਰਕੇ ਅਸੀਂ ਇਸ ਨੂੰ ਸਿਰੇ ਚੜਾਉਣ 'ਚ ਕਾਮਯਾਬ ਹੋਏ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਗੌਰਮੈਂਟ ਜਲਦੀ ਇੱਕ ਅੱਛਾ ਵੀਜ਼ਾ ਲੈ ਕੇ ਸਾਡੇ ਲਈ ਆਏਗੀ। ਤੇ ਵੰਸ ਅਗੇਨ ਸਾਰਿਆਂ ਦਾ ਧੰਨਵਾਦ ਜੀ, ਜਿਹਨਾਂ ਨੇ ਸਾਰਿਆਂ ਨੇ ਮਿਲ ਕੇ ਮੋਢੇ ਨਾਲ ਮੋਢੇ ਲਾ ਕੇ ਇਸ ਉੱਤੇ ਕੰਮ ਕੀਤਾ ਤੇ ਸਪੋਰਟ ਕੀਤਾ ਸਾਨੂੰ ਸਾਰਿਆਂ ਨੂੰ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਭ ਠੀਕ ਹੋਏਗਾ।
ਜੀ ਬਹੁਤ ਬਹੁਤ ਮਿਹਰਬਾਨੀ। SBS 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 Radio